ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੇ ਮੌਕੇ ਲਗਭਗ 1000 ਲੋਕਾਂ ਨੂੰ ਆਪਣੇ ਜੀਵਨ ਭਰ ਦੇ ਸਮਰਪਣ ਅਤੇ ਸੇਵਾ ਲਈ ਦੇਸ਼ ਦਾ ਰਾਸ਼ਟਰੀ ਸਨਮਾਨ ਦਿੱਤਾ ਗਿਆ। ਇਸ ਦੇਸ਼ ਦੀ ਸੁੰਦਰਤਾ ਵੇਖੋ ਕਿ ਆਸਟ੍ਰੇਲੀਆ ਦੇ ਆਨਰਸ ਦੀ ਸੂਚੀ ਵਿੱਚ ਵੱਖ ਵੱਖ ਰੰਗਾਂ ਅਤੇ ਸੱਭਿਆਚਾਰਾਂ ਦੇ ਲੋਕ ਸ਼ਾਮਲ ਹਨ। ਵਿਭਿੰਨਤਾਵਾਂ ਤੋਂ ਪਰੇ ਇਨ੍ਹਾਂ ਜੇਤੂਆਂ ਵਿੱਚ ਇੱਕ ਗੱਲ ਸਾਂਝੀ ਹੈ, ਇਸ ਦੇਸ਼ ਆਸਟ੍ਰੇਲੀਆ ਲਈ ਸੇਵਾ ਭਾਵ। ਤੇ ਜਦ ਸੇਵਾ ਦੀ ਗੱਲ ਹੋਵੇ ਤਾਂ ਪੰਜਾਬੀ ਮੂਲ ਦੇ ਪ੍ਰਵਾਸੀਆਂ ਦੀ ਗੱਲ ਕਿਵੇਂ ਨਾ ਹੋਵੇ। 2026 ਦੇ ਮੈਂਬਰ ਆਫ ਦੀ ਆਰਡਰ ਆਫ ਆਸਟ੍ਰੇਲੀਆ ਭਾਵ AM ਅਵਾਰਡ ਜਿੱਤਣ ਵਾਲੇ ਪ੍ਰਵਾਸੀਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ। ਮੈਂ ਸ਼ਾਇਨਾ ਕਾਲਰਾ। ਸਤਵੰਤ ਸਿੰਘ ਕੈਲੇ 16 ਸਾਲ ਦੇ ਸਨ ਜਦੋਂ ਉਹ 1970 ਵਿਚ ਮਲੇਸ਼ੀਆ ਵਿਚ ਹੋਏ ਘਾਤਕ ਨਸਲੀ ਹਮਲਿਆਂ ਤੋਂ ਬਚ ਕੇ ਇਕੱਲੇ ਹੋਬਾਰਟ ਪਹੁੰਚੇ ਸੀ, ਪਰ ਇੱਥੇ ਆ ਕੇ ਉਨ੍ਹਾਂ ਨੂੰ ਜੀਵਨ ਦਾ ਇੱਕ ਨਵਾਂ ਤਰੀਕਾ ਅਪਣਾਉਣਾ ਪਿਆ ਅਤੇ ਇਨ੍ਹਾਂ ਸ਼ੁਰੂਆਤੀ ਤਜੁਰਬਿਆਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਵਿਚ ਰਹਿੰਦਿਆਂ ਹੋਇਆਂ ਹੀ ਆਸਟ੍ਰੇਲੀਆ ਵਿਚ ਮੁੜ ਵਸੇਬੇ ਲਈ ਦੂਜਿਆਂ ਦੀ ਮਦਦ ਕਰਨੀ ਵੀ ਸ਼ੁਰੂ ਕਰ ਦਿੱਤੀ। ਇਹ ਸੇਵਾ ਹੁਣ ਆਪਣੇ 26ਵੇਂ ਸਾਲ ਵਿਚ ਹੈ ਅਤੇ ਇਸ ਨੂੰ ਸਿੱਖ ਯੂਥ ਆਸਟ੍ਰੇਲੀਆ ਵਜੋਂ ਜਾਣਿਆ ਜਾਂਦਾ।
ਤੀਸਰੀ ਪੀੜ੍ਹੀ ਆ ਪੰਜਾਬ ਤੋਂ ਨਿਕਲੇ ਹੋਏ। ਹਾਂਜੀ, ਮੇਰੇ ਪੜਦਾਦਾ ਨਿਕਲਿਆ ਸੀ ਪਹਿਲਾਂ। ਛੋਟੀ ਜਿਹੀ ਕੌਮ ਸੀਗੀ ਸਿੱਖਾਂ ਦੀ, ਬਹੁਤ ਛੋਟੀ ਸੀ, ਤੇ ਵੈਸੇ 4-5 ਫੈਮਿਲੀ ਸੀਗੀ। ਪਰ ਅਸੀਂ ਵੀ ਉੱਥੇ ਪਹਿਲਾਂ ਖੰਡ ਪਾਠ ਹੀ ਘਰੇ ਕੀਤਾ ਸੀ ਉੱਥੇ। ਅੱਛਾ, ਫਿਰ ਅਸੀਂ 1995 ਵਿੱਚ ਅਸੀਂ ਪਹੁੰਚੇ ਸਿਡਨੀ। ਸੋ 1996 ਅਸੀਂ ਸ਼ੁਰੂ ਕੀਤਾ। ਪਹਿਲਾਂ ਪੰਜਾਬੀ ਸਕੂਲ ਖੋਲਿਆ ਸੀ ਇੱਥੇ, ਬਥੇਰੇ ਸਾਲ ਉੱਥੇ ਸੇਵਾ ਕੀਤੀ ਸੀ। ਤੇ ਮਗਰੋਂ ਫਿਰ 1999 ਵਿੱਚ ਅਸੀਂ ਸਿੱਖ ਯੂਥ ਆਸਟ੍ਰੇਲੀਆ ਦਾ ਬੰਦੋਬਸਤ ਕੀਤਾ ਨਾ।
1995 ਤੋਂ ਸਿਡਨੀ ਵਿੱਚ ਰਹਿਣ ਵਾਲੇ ਕੈਲੇ ਕਹਿੰਦੇ ਨੇ,
and what we found was that a lot of them were lost when coming to a new nation. They had huge issues of culture, food, communication. Australia is a very fortunate, it's a lovely lucky country here. It's got a lot to give, and we've got to share, and we've got to give back into the nation, its development and its social cohesion.
ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ 59 ਸਾਲਾ ਡਾਕਟਰ ਕੁਵਰਜੀਤ ਸਿੰਘ ਸੰਗਲਾ ਨੂੰ ਵੀ ਮੈਂਬਰ ਆਫ ਦਾ ਆਰਡਰ ਆਫ ਆਸਟ੍ਰੇਲੀਆ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਅਕੈਡਮਿਕ ਖੋਜ ਅਤੇ ਕੁਈਨਜ਼ਲੈਂਡ ਦੇ ਖੇਤਰੀ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੀ ਗਈ ਮਿਹਨਤ ਨੇ ਦੇਸ਼ ਭਰ ਵਿੱਚ ਡਾਇਬਟੀਜ਼ ਦੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਸ਼ੁਰੂ ਚ ਮੈਂ ਇਹੀ ਸੋਚਿਆ ਸੀ ਕਿ ਮੈਂ ਵੀ ਆਰਮੀ ਜੁਆਇਨ ਕਰਾਂਗਾ ਆਪਣੇ ਫਾਦਰ ਵਾਂਗੂ ਤੇ ਉਹਨਾਂ ਦੇ ਫੁੱਟਸਟੈਪਸ ਵਿੱਚ ਹੀ ਫੋਲੋ ਕਰ ਰਿਹਾ ਸੀ। ਪਰ ਮੈਂ ਦੇਖਿਆ ਜਿਵੇਂ ਜਿਵੇਂ ਮੈਨੂੰ ਫਰਦਰ ਓਪਰਚੁਨਿਟੀ ਮਿਲੀ, ਹੋਰ ਐਕਸਪੋਜ਼ਰ ਮਿਲਿਆ, ਤੇ ਮੇਰਾ ਜਿਹੜਾ ਟਿਲਟ ਸੀਗਾ ਉਹ ਮੈਡੀਸਨ ਵੱਲ ਜ਼ਿਆਦਾ ਜਾਣਾ ਸ਼ੁਰੂ ਹੋ ਗਿਆ। ਤੇ ਮੈਂ ਹੁਣ ਜਨਰਲ ਮੈਡੀਸਨ, ਉਹਦੇ ਚ ਮੇਰੀ ਸਪੈਸ਼ਲਾਈਜੇਸ਼ਨ ਹੈ, ਪਰ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਹੈ ਓਬਸਟੇਟਿਕ ਮੈਡੀਸਨ ਵਿੱਚ, ਜਿਹੜੀ ਕਿ ਪ੍ਰੈਗਨੈਂਟ ਲੇਡੀਜ਼ ਹੁੰਦੀਆਂ। ਅਗਰ ਉਹਨਾਂ ਨੂੰ ਕੋਈ ਮੈਡੀਕਲ ਇਸ਼ੂਜ਼ ਹੋਣ, ਜਿਹੜੇ ਗਾਇਨੋਕੋਲੋਜਿਸਟ ਹੁੰਦੇ ਨੇ ਉਹ ਤੁਹਾਡਾ ਪ੍ਰੈਗਨੈਂਸੀ ਦਾ ਖਿਆਲ ਰੱਖਦੇ ਨੇ, ਤੇ ਜਿਹੜੀ ਮੈਡੀਕਲ ਕੰਡੀਸ਼ਨ ਹੈ ਉਹ ਮੇਰੇ ਵਰਗੇ ਟ੍ਰੇਨਡ ਫਿਜ਼ੀਸ਼ੀਅਨ ਉਹਨੂੰ ਮੈਨੇਜ ਕਰਦੇ ਨੇ ਪ੍ਰੈਗਨੈਂਸੀ ਚ, ਬਿਫੋਰ ਪ੍ਰੈਗਨੈਂਸੀ, ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਪ੍ਰੈਗਨੈਂਸੀ। ਤੇ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਐਂਡੋਕਰੀਨੋਲੋਜੀ ਚ ਹੈ, ਜਿਹਦੇ ਡਾਇਬੀਟੀਜ਼, ਹਾਰਮੋਨਸ, ਬੋਨ ਡਿਜ਼ੀਜ਼ ਤੇ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਇਸ ਕਿਸਮ ਦੀ ਪ੍ਰੋਬਲਮਸ ਇਹ ਸਾਰੇ ਐਂਡੋਕਰੀਨੋਲੋਜਿਸਟ ਮੈਨੇਜ ਕਰਦੇ ਨੇ। ਇਹ ਕੰਮ ਕਰਦੇ ਕਰਦੇ ਮੈਂ ਦੇਖਿਆ ਕਿ ਜਿਹੜੀ ਰੂਰਲ ਐਂਡ ਰਿਮੋਟ ਕਮਿਊਨਿਟੀਜ਼ ਨੇ ਉਹਨਾਂ ਨੂੰ ਜਿਹੜੀ ਸਪੈਸ਼ਲਿਸਟ ਕੇਅਰ ਨਹੀਂ ਮਿਲ ਪਾਉਂਦੀ ਇੰਨੀ ਚੰਗੀ ਤਰੀਕੇ ਨਾਲ। ਹਾਲਾਂਕਿ ਜਿਹੜੀ ਇਹ ਚੀਜ਼ਾਂ ਅਸੀਂ ਗਰੰਟੀ ਨਾਲ ਲੈ ਲੈਂਦੇ ਹਾਂ ਕਿ ਇਹ ਜਿਹੜੀ ਰਿਮੋਟ ਕਮਿਊਨਿਟੀਜ਼ ਨੇ ਇਹਨਾਂ ਨੂੰ ਜਿਹੜੇ ਡਾਕਟਰ ਨੇ, ਨਰਸਾਂ ਨੇ, ਅਲਾਈਡ ਹੈਲਥ ਨੇ, ਜਿਵੇਂ ਡਾਇਟੀਸ਼ਨ ਵਗੈਰਾ ਹੁੰਦੇ ਨੇ, ਇਹ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ। ਕੋਈ ਵੀ ਉੱਥੇ ਸਾਲ, ਡੇਢ ਸਾਲ ਤੋਂ ਜ਼ਿਆਦਾ ਟਿਕਦਾ ਨਹੀਂ ਹੈ। ਬੜੇ ਥੋੜ੍ਹੇ ਐਸੇ ਸ਼ਹਿਰ ਹੁੰਦੇ ਨੇ ਜਿੱਥੇ ਲੋਕ ਪੱਕੇ ਰਹਿੰਦੇ ਨੇ। ਤੇ ਮੈਂ ਡਿਸਾਈਡ ਕੀਤਾ ਕਿ ਵੀ ਉਸ ਟਾਈਮ ਤੇ ਟੈਲੀ ਹੈਲਥ ਨਹੀਂ ਹੁੰਦਾ ਸੀ, ਤੇ ਮੈਂ ਡਿਸਾਈਡ ਕੀਤਾ ਕਿ ਮੈਂ ਪਰਸਨਲੀ ਵਿਜ਼ਿਟ ਕਰਾਂਗਾ। ਤੇ ਮੈਂ ਇਹੋ ਜਿਹੇ 10 ਜਾਂ 11 ਪਲੇਸਿਸ ਆਈਡੈਂਟੀਫਾਈ ਕੀਤੀਆਂ ਜਿੱਥੇ ਮੈਂ ਕਈਆਂ ਚ ਮਹੀਨੇ ਮਹੀਨੇ ਤੇ ਜਾਣਾ, ਕਈਆਂ ਚ ਮੈਂ ਹਰ 6 ਮਹੀਨੇ ਤੇ ਜਾਣਾ, ਰੋਡ ਚ ਟਰੈਵਲ ਕਰਕੇ ਜਾਣਾ ਜਾਂ ਬਾਏ ਛੋਟੇ ਛੋਟੇ ਪਲੇਨ ਹੁੰਦੇ ਨੇ, ਕਈਆਂ ਚ 2-2 ਘੰਟੇ ਲੱਗ ਜਾਂਦੇ ਨੇ ਵਨ ਵੇ ਪਹੁੰਚਣ ਲਈ, ਤੇ ਛੋਟੇ ਏਅਰਕ੍ਰਾਫਟ ਹੁੰਦੇ ਨੇ ਸਿੰਗਲ ਇੰਜਨ। ਤੇ ਮੈਨੂੰ 25 ਸਾਲ ਹੋ ਗਏ ਇਹਨਾਂ ਤੇ ਟਰੈਵਲ ਕਰਦੇ ਰਿਮੋਟ ਕਮਿਊਨਿਟੀਜ਼ ਚ, ਤੇ ਆਲਮੋਸਟ 2 ਜਾਂ 3 ਜਨਰੇਸ਼ਨ ਤੋਂ ਮੈਂ ਆਈ ਬੀਨ ਲੁਕਿੰਗ ਆਫਟਰ ਨਾਓ। ਤੇ ਬੜੀ ਖੁਸ਼ੀ ਹੁੰਦੀ ਜਦੋਂ ਜਾ ਕੇ ਉੱਥੇ ਮੈਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਦੇ ਫੇਸਿਸ ਤੇ ਇੱਕ ਡਾਕਟਰ ਦਿਖਾਈ ਦਿੰਦਾ, ਉਹਨਾਂ ਨੂੰ ਸਪੈਸ਼ਲਿਸਟ ਜਿਹੜਾ ਕਿ ਇੰਨੇ ਸਾਲਾਂ ਤੋਂ ਆ ਰਿਹਾ ਤੇ ਉਹ ਆਪਣੇ ਆਪ ਨੂੰ ਆਪਣੀ ਪ੍ਰੋਬਲਮਸ ਨੂੰ ਆਇਡੈਂਟੀਫਾਈ ਕਰ ਸਕਦੇ ਇਨ ਬਿਟਵੀਨ ਜਿਹੜੇ ਟਾਈਮ 'ਚ ਮੈਂ ਨਹੀਂ ਜਾਂਦਾ ਉਸ ਟਾਈਮ ਦੇ ਵਿੱਚ ਈਮੇਲ ਜਾਂ ਜਿਹੜੇ GP ਜਾਂ ਨਰਸਿਸ ਹੁੰਦੇ ਨੇ ਉਹ ਮੈਨੂੰ ਤੇ ਟੈਲੀਫੋਨ ਤੇ ਕੰਟੈਕਟ ਕਰ ਸਕਦੇ ਨੇ ਤੇ ਪਿਛਲੇ 7-8 ਜਾਂ 10 ਸਾਲਾਂ ਤੋਂ ਮੈਂ ਟੈਲੀ ਹੈਲਥ ਵੀ ਸ਼ੁਰੂ ਕਰਤੀ ਹੈ ਕਿ ਜਿਹੜੇ ਦੂਜੇ ਸ਼ਹਿਰ ਨੇੜੇ ਛੇੜੇ ਨੇ ਉਹਨਾਂ ਸਾਰਿਆਂ ਨੂੰ ਵੀ ਮੈਂ ਹੁਣ ਟੈਲੀ ਹੈਲਥ ਨਾਲ ਉੱਥੇ ਪ੍ਰੋਵਾਈਡ ਕਰਨਾ ਸਪੈਸ਼ਲਿਸਟ ਕੇਅਰ।
ਉੱਥੇ ਹੀ ਭੂਮੀ ਵਿਗਿਆਨੀ ਡਾਕਟਰ ਰਵਿੰਦਰ ਰਾਜ ਆਨੰਦ ਨੂੰ ਵੀ ਗਵਰਨਰ ਜਨਰਲ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਜੰਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੂਰਵ ਵਿਦਿਆਰਥੀ ਰਹੇ ਡਾਕਟਰ ਆਨੰਦ ਨੂੰ ਆਸਟ੍ਰੇਲੀਆ ਦੀ ਮਿੱਟੀ ਵਿੱਚ ਸੋਨਾ ਲੱਭਣ ਦੀ ਆਪਣੀ ਖੋਜ ਲਈ ਸਨਮਾਨਿਤ ਕੀਤਾ ਗਿਆ।
ਮੈਂ 45 ਸਾਲ ਪਹਿਲੇ ਆਸਟ੍ਰੇਲੀਆ ਆਇਆ ਸੀ ਭਾਰਤ ਵਿੱਚ ਐਜ਼ ਏ PhD ਸਟੂਡੈਂਟ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਵਿੱਚ UW ਤੇ ਮੈਨੂੰ ਸਕਾਲਰਸ਼ਿਪ ਮਿਲਿਆ ਹੋਇਆ ਤੇ ਆਸਟ੍ਰੇਲੀਆ ਆਉਣ ਦੇ ਪਹਿਲੇ ਮੈਂ ਹਿਮਾਚਲ ਪ੍ਰਦੇਸ਼ ਹਰੀਕਚ ਯੂਨੀਵਰਸਿਟੀ ਚ ਸੋਇਲ ਸਾਇੰਸ ਦਾ ਲੈਕਚਰਰ ਸੀਗਾ। ਸ਼ੁਰੂ ਸ਼ੁਰੂ ਜਿੱਥੇ ਕਾਫੀ ਜਦ ਆਏ ਸੀ ਕੁਆਇਟ ਮੁਸ਼ਕਿਲ ਸੀਗਾ, ਪਰਟੀਕੁਲਰਲੀ ਮੇਰੀ ਵਾਈਫ ਵਾਸਤੇ, ਦੋ ਬੱਚੇ ਛੋਟੇ ਕਿਉਂਕਿ ਅਸੀਂ ਜੁਆਇੰਟ ਫੈਮਿਲੀ ਤੇ ਆਏ ਸੀ ਤੇ ਤੁਹਾਨੂੰ ਪਤਾ ਹੀ ਇੰਡੀਆ ਚ ਬਸਲਿੰਗ ਇੰਡੀਆ ਤੇ ਆਏ ਸੀ ਤੇ ਨਵੀਂ ਜਗ੍ਹਾ ਤੇ ਆਉਣਾ ਐਡਜਸਟ ਹੋਣਾ ਸੀ ਕਾਫੀ ਮੁਸ਼ਕਿਲ ਸੀ, ਪਰਟੀਕੁਲਰਲੀ ਕਿਉਂਕਿ ਮੈਂ ਕਾਫੀ ਲੰਬੇ ਟਾਈਮ ਜਿਹੜਾ ਸੀ ਲੈਬ ਚ ਰਹਿੰਦਾ ਸੀ, ਬਹੁਤ ਕੰਮ ਕਰਦੇ ਸੀ, ਸਵੇਰੇ ਚਲੇ ਜਾਣਾ ਰਾਤ ਨੂੰ ਵਾਪਸ ਆਉਣਾ। ਸ਼ੁਰੂ ਸ਼ੁਰੂ ਚ ਲੋਕ ਵੀ ਬਹੁਤ ਘੱਟ ਸੀ, ਇੰਡੀਅਨ ਲੋਕ ਬਹੁਤ ਘੱਟ ਸੀ ਇਸ ਟਾਈਮ ਚ। ਇਹ ਜਿਹੜਾ ਮੈਨੂੰ ਬਹੁਤ ਵੱਡਾ ਆਨਰ ਹੈ ਮੇਰੇ ਵਾਸਤੇ ਔਰ ਰੈਕੋਗਨੀਸ਼ਨ ਹੈ ਤੇ ਅਜੇ ਤੱਕ ਵੀ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਨੂੰ ਮੈਂਬਰ ਆਫ ਦੀ ਆਰਡਰ ਆਫ ਆਸਟ੍ਰੇਲੀਆ ਬਣਾਇਆ ਹੋਇਆ ਤੇ ਅੱਜ ਤੱਕ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੱਕ ਸਿੰਕ ਨਹੀਂ ਕੀਤਾ ਪੂਰੀ ਤਰ੍ਹਾਂ ਸੇ। ਮੇਰੀ ਜਿਹੜੀ ਜਰਨੀ ਹੈ ਉਹ ਮਤਲਬ ਅਕੇਲੇ ਦੀ ਨਹੀਂ ਹੈ ਤੇ ਮੈਂ ਉੱਥੇ ਬਹੁਤ ਲੋਕਾਂ ਨਾਲ ਕੰਮ ਕੀਤਾ, ਡਿਫਰੈਂਟ ਆਰਗੇਨਾਈਜੇਸ਼ਨ ਚ ਕੰਮ ਕੀਤਾ ਤੇ ਜਿਹੜਾ ਇਹ ਅਵਾਰਡ ਮਿਲਦਾ ਮੈਨੂੰ ਇਹ ਕੁਲੈਕਟਿਵ ਹਾਰਡਵਰਕ ਦਾ ਸਬੂਤ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਤੁਹਾਨੂੰ ਪਤਾ ਕਿ ਮਾਈਨਿੰਗ ਦਾ ਬਹੁਤ ਵੱਡਾ ਹੱਥ ਹੈ ਇਕੋਨਮੀ ਚ ਔਰ ਅੱਜ ਤੱਕ ਬਹੁਤ ਜ਼ਿਆਦਾ ਜਿਹੜੀ ਡਿਸਕਵਰੀ ਹੋਣੀ ਹੈਗੀਆਂ ਤੇ ਇਹਦੇ ਚ ਕਾਫੀ ਮਤਲਬ ਜਿੰਨੇ ਵੀ ਜ਼ਿਆਦਾ ਸਾਇੰਟਿਸਟ ਹੋ ਉਹਨਾਂ ਜ਼ਿਆਦਾ ਅੱਛਾ ਹੈ। ਇਹ ਜ਼ਰੂਰ ਹੈਗਾ ਕਿ ਇਹ ਮਤਲਬ ਆਪਣੇ ਹਾਰਡਵਰਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਤੇ ਹਾਰਡਵਰਕ ਇਜ਼ ਪੇਡ ਆਫ ਤੇ ਇਹ ਹੈ ਕਿ ਇੱਥੇ ਜਿਹੜੀ ਤੁਸੀਂ ਕੰਮ ਕਰੋਗੇ ਕਾਫੀ ਸਪੋਰਟ ਮਿਲੇਗੀ ਔਰ ਤੁਸੀਂ ਇੰਜੋਏ ਵੀ ਕਰੋਗੇ ਔਰ ਇਹ ਵੀ ਹੈ ਕਿ ਮਤਲਬ ਤੁਸੀਂ ਤੁਹਾਡਾ ਕੰਮ ਜੇ ਹੈਗਾ ਜਿਸ ਤਰ੍ਹਾਂ ਹੁਣ ਸਾਨੂੰ ਅਵਾਰਡ ਮਿਲਣਾ ਹੈ ਇਹ ਇੱਦਾਂ ਲੱਗਦਾ ਕਿ ਸਾਡੀ ਇਹ ਜਿਹੜੇ ਐਫਰਟਸ ਸਾਰੇ ਕੀਤੇ ਹੈ ਵੈਲੀਡੇਟ ਕੀਤੇ ਹੈ ਇਸ ਅਵਾਰਡ ਨੇ ਤੇ ਇਹ ਜਿਹੜਾ ਕੰਮ ਹੈ ਨਾਟ ਓਨਲੀ ਟੈਕਨੀਕਲੀ ਸਾਊਂਡ ਹੈ ਬਟ ਹਾਈ ਕੁਆਲਿਟੀ ਤੇ ਇਹਦਾ ਇੰਪੈਕਟ ਵੀ ਹੈ ਮੈਨੂੰ ਐਕਸਪਲੋਰੇਸ਼ਨ 'ਚ ਤੇ ਜਿਹੜੀਆਂ ਨੈਸ਼ਨਲ ਪ੍ਰਾਇਰਟੀਜ਼ ਹੈਗੀਆਂ ਰਿਸਰਚ ਦੀਆਂ ਤੇ ਮੈਨੂੰ ਐਕਸਪਲੋਰੇਸ਼ਨ ਇਜ਼ ਵਨ ਆਫ ਦੈਮ।
ਉੱਥੇ ਗੁਜਰਾਤ ਵਿੱਚ ਜੰਮੇ ਅਤੇ UK ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਫਾਰਮਾਸਿਸਟ ਦੀਪਕ ਸੰਘਵੀ ਨੇ 1979 ਵਿੱਚ ਆਸਟ੍ਰੇਲੀਆ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਮਸਕਿਊਲੋਸਕੇਲੇਟਲ ਆਸਟ੍ਰੇਲੀਆ ਅਤੇ ਮੋਨਾਸ਼ ਹੈਲਥ ਦੇ ਬੋਰਡ ਚੇਅਰ ਅਤੇ 2006 ਤੋਂ 2011 ਤੱਕ ਫਾਰਮੇਸੀ ਗਿਲਡ ਆਫ ਆਸਟ੍ਰੇਲੀਆ ਦੀ ਵਿਕਟੋਰੀਆ ਸ਼ਾਖਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਨੇ।
To achieve that, you do your best work with good people and try to make a difference. Recognition comes as both a surprise and a privilege. It's true. 1979 was the start of my career in owning a pharmacy. I qualified in 1972 in UK and then came to Australia in 76. And the challenge was that when you come, you do not have any connections or capacity to do anything except work, and you could work hard. So my wife and I, she's an accountant, so we both worked long hours trying to raise some funds. And first challenge was to raise enough funds to try to buy a business in a little unit. So we worked 3 jobs at a time for every day and tried to get some deposit money and bought the businesses. So the pharmacy that I bought first, I got a lot of support from wholesalers at that time. Wholesalers were off supplying products to the pharmacy, were supporting anybody who wanted to find pharmacy by giving them guarantees on loans. So that was a good start. So it was a big challenge, but I wanted to be in business, so that was my first small business. And the challenge was always to meet ends, meet, you know, meet the end, well, I would say financially, to make sure that we had some money to pay back. And my wife, because of the work my wife did, I could spend and earn the money that I used to earn and pay back to the bank. So we had a good start, is all I can say. When you're doing this, you do not think that you are any different compared to the normal being an or are you an Indian or Australian, it doesn't make, you don't get that into that frame of thinking, because that is the wrong way of thinking. Regardless of Indians or whoever, whichever ethnic background you have, we are still all Australians. And if you've got faith and belief that you can provide the services you can, then it's easy to do it. But if you start thinking that you are different, then you will act like you are different. And that doesn't help in life. So to me, I felt really good in achieving and making ways for people to think from anywhere else that it is possible to do whatever you need to do if you've got the right focus.
Sirf Bharati Parvasi nahi, balki vakh-vakh deshaan to aaye Australiai lokaan nu ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ ਜਿੱਥੇ ਚਾਈਨੀਜ਼ ਅਤੇ ਵੀਤਨਾਮੀਜ਼ ਮਾਪਿਆਂ ਦੇ ਘਰ ਜੰਮੀ ਮੈਲਬਨ ਦੀ ਨਿਊਰੋਸਾਈਕੋਲੋਜਿਸਟ ਡਾਕਟਰ ਜੂਡੀ ਟੈਂਗ ਬਹੁ ਸੱਭਿਆਚਾਰਕ ਅਤੇ LGBTIQ+ ਭਾਈਚਾਰਿਆਂ ਦੀ ਵਕਾਲਤ ਕਰਦੀ ਹੈ ਉਹ ਇਹ ਯਕੀਨੀ ਬਣਾਉਣ ਲਈ ਵੀ ਕੰਮ ਕਰਦੀ ਹੈ ਕਿ ਮਾਨਸਿਕ ਸਿਹਤ ਸੇਵਾਵਾਂ ਉਹਨਾਂ ਲੋਕਾਂ ਦੀ ਵਿਭਿੰਨ ਪਛਾਣ ਨੂੰ ਦਰਸਾਏ
Went on with education, and I started noticing gaps around mental health, what was missing in terms of servicing and supporting multicultural communities. There was that growing interest to see how we can support and service those gaps. So
Tamsworth de Adi Witham da pichle saal dehant ho gaya si, par ona da prabhav ajay vi ate aun wale kinne hi varyan tak chalda rahega. 70 de dahake de akhir ton hi unhan ne parvasiyan ate sharan mangan walyan nu apne nave bhai chare vich khushi khushi rehn layi samarthan ditta. ਉਹਨਾਂ ਦੇ ਸਦਕਾ ਹੀ ਅਸਥਾਈ ਵੀਜ਼ਾ ਧਾਰਕਾਂ ਨੂੰ ਇਲਾਜ ਲਈ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਉਹਨਾਂ ਨੂੰ ਆਪਣੇ ਹੀ ਇਲਾਕਿਆਂ ਵਿੱਚ ਡਾਕਟਰੀ ਸਹੂਲਤਾਂ ਮੁਹੱਈਆ ਹੋ ਜਾਂਦੀਆਂ ਨੇ ਵੱਖ ਵੱਖ ਭਾਈਚਾਰੇ ਤੋਂ ਆਏ ਇਹਨਾਂ ਲੋਕਾਂ ਵਿੱਚ ਆਸਟ੍ਰੇਲੀਆ ਲਈ ਪਿਆਰ ਅਤੇ ਭਾਈਚਾਰੇ ਲਈ ਸੇਵਾ ਭਾਵ ਸਾਂਝਾ ਹੈ AM ਅਵਾਰਡ ਜਿੱਤਣ ਵਾਲੇ ਪ੍ਰਵਾਸੀ ਪਿਛੋਕੜ ਦੇ ਆਸਟ੍ਰੇਲੀਅਨਸ ਦੀ ਗਿਣਤੀ ਤਾਂ ਹਜੇ ਹੋਰ ਬਹੁਤ ਸਾਰੀ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੋਰ ਵੇਰਵੇ ਲਈ ਤੁਸੀਂ sbs.com.au/punjabi ਉੱਤੇ ਜਾ ਕੇ ਇਹਨਾਂ ਸਾਰਿਆਂ ਦੇ ਨਾਲ ਹੋਇਆ ਸਾਡਾ ਇੰਟਰਵਿਊ ਸੁਣ ਸਕਦੇ ਹੋ ਪੜ੍ਹ ਸਕਦੇ ਹੋ ਅਤੇ ਵੇਖ ਸਕਦੇ ਹੋ ਇਸ ਦੇ ਨਾਲ ਹੀ ਮੈਨੂੰ ਸ਼ਾਇਨਾ ਕਾਲਰਾਨ ਦਾ ਹੋ ਇਜਾਜ਼ਤ ਅਤੇ ਆਪਣੇ ਵਿਚਾਰ ਸਾਂਝੇ ਕਰੋ ਜੀ SMS ਰਾਹੀਂ 04397997667 ਉੱਤੇ ਤੇ ਜੁੜਦੇ ਰਹੋ ਸਾਡੇ ਨਾਲ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਰਾਹੀਂ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ